میرا ہردے पारस वेरा जन्म सिरानो पंथ ना सवारा सांझ परी दै इस अंधहारा कैरव दास निदान दीवाने चीत सनाही दुनिया फन खाने जन्म सिरानो पंथ ना सवारा सांझ परी दैत से अंधहारा कैरव दास निदान दीवाने चीत सनाही दुनिया फन खाने वाहिगुरु जी का खालसा वाहिगुरु जी की फतह। परम सम्मान योग चवर शतर तखत दे मालिक जुगो जुग अटल दातार सतगुरु साहिब श्री गुरु ग्रंथ साहिब सच्चे पातशाह महाराज जी की पावन पवित्र हजूरी अंदर सुबाई मान खोए बैठे गुरु सवारे सत्संगी जनों अमृत वेले के इस सजे हुए दीवान विच सतगुरु जी दे इलाही बचना का कीर्तन आप जी ने श्रवण किया है। अज जो अमृत वेले धन गुरु ग्रंथ साहिब जी ने सानू पावन पवित्र हुक्म की दात बख्शिश की है, अज के ये बचन भगत रविदास जी के उच्चारण किए हुए गुरु ग्रंथ साहिब महाराज जी का राग सुही है और अंक 793 ऊपर ये शब्द प्रारंभ होता है। 794 अंक ते इस पवित्र शब्द की संपूर्णता है। आओ दातार जी दे इस अमृत बचन नू विचार तो पहला अपनी साहिब के चरणा विच बेनती करिए। सतगुरु साडे खिले हुए अंदर नू टिका दी दात बख्शो, प्रेम भावना अदब दे नाल इस अमृत बचन दी विचार आप विच वर्त के करा लवो। करो कृपा साध संगत जी, बख्शो आशीष और उच्चारण करो जी सतनाम श्री वाहे गुरु जी। करो बख्शिश फिर उच्चारण करो जी सतनाम श्री वाहे गुरु जी। भगत रविदास जी ने ਅੱਜ ਦੇ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਮਨੁੱਖ ਨੂੰ ਇਸ ਦੀ ਜ਼ਿੰਦਗੀ ਦੀ ਅਸਲੀਅਤ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਜਿਤਨਾ ਸਮਾਂ ਪਰਮਾਤਮਾ ਨੇ ਦਿੱਤਾ ਹੈ ਇਸ ਨੂੰ ਪਰਮੇਸ਼ਵਰ ਦੀ ਬੰਦਗੀ ਵਿੱਚ ਬਤੀਤ ਕਰਨ ਦੀ ਪ੍ਰੇਰਣਾ ਔਰ ਉਪਦੇਸ਼ ਦਿੱਤਾ ਹੈ। ਅੱਜ ਦੇ ਇਸ ਸ਼ਬਦ ਵਿੱਚ ਭਗਤ ਰਵਿਦਾਸ ਜੀ ਨੇ ਹਰ ਮਨੁੱਖ ਮਾਤਰ ਨੂੰ ਇਹ ਗੱਲ ਸਮਝਾਈ ਹੈ ਕਿ ਜਿਹੜਾ ਦਿਨ ਚੜ੍ਹਦਾ ਪਿਆ ਹੈ ਅਸਲ ਵਿੱਚ ਇਹ ਤੇਰੀ ਜ਼ਿੰਦਗੀ ਦਾ ਇੱਕ ਦਿਨ ਹੋਰ ਨਿਕਲ ਗਿਆ। ਕਿੰਨੇ ਇਹ ਗੱਲ ਕਦੀ ਭੁੱਲੀ ਨਾ ਕਿ ਇਸ ਸੰਸਾਰ ਵਿੱਚ ਇਸ ਘਰ ਵਿੱਚ ਮੈਂ ਸਦਾ ਲਈ ਟਿਕੇ ਨਹੀਂ ਰਹਿਣਾ, ਇੱਕ ਦਿਨ ਮੈਂ ਕੂਚ ਜ਼ਰੂਰ ਕਰਨਾ ਹੈ। ਤੇ ਕਿੰਨੇ ਇਸ ਗੱਲ ਨੂੰ ਵੀ ਆਪਣੇ ਮਨ ਦੇ ਵਿੱਚੋਂ ਕੱਢ ਦੇ ਕਿ ਸ਼ਾਇਦ ਇਹ ਸੰਸਾਰ ਦੇ ਲੋਕ ਮੇਰਾ ਸਾਥ ਦੇਣਗੇ। ਕਿੰਨੇ ਦੇਖ ਕਈ ਸਾਥੀ ਚਲੇ ਗਏ ਨੇ, ਕਈ ਜਾਣ ਦੀ ਤਿਆਰੀ ਵਿੱਚ ਬੈਠੇ ਨੇ ਤੇ ਇਸ ਮਾਰਗ ਤੇ ਆਪਾਂ ਵੀ ਇੱਕ ਦਿਨ ਚਲੇ ਜਾਣਾ ਹੈ ਤੇ ਇਸ ਆਪਣੇ ਮਾਇਆ ਦੀ ਮੋਹ ਦੀ ਨੀਂਦ ਵਿੱਚ ਸੁੱਤੇ ਹੋਏ ਅੰਦਰ ਨੂੰ ਜਗਾ ਤੇ ਪਰਮਾਤਮਾ ਦੀ ਬੰਦਗੀ ਦੀ ਜੋਤ ਦੇ। ਅੱਜ ਦੇ ਸ਼ਬਦ ਦੇ ਰਹਾਓ ਦੇ ਬਚਨ ਨੇ ਕਿ ਕਿਆ ਤੂੰ ਸੋਇਆ ਜਾਗ ਆਨਾ, ਕਿੰਨੇ ਹੀ ਅਜਾਨ ਬੰਦੇ ਜਾਂ ਸ਼ਬਦ ਵਰਤਿਆ ਇਹ ਆਨ ਮਨਾ, ਤੂੰ ਕਾਹਦੀ ਮਾਇਆ ਦੀ ਨੀਂਦ ਵੀ ਸੁੱਤਾ ਤੈਂ, ਤੈਂ ਜੀਵਨ ਜਗ ਸੱਚ ਕਰ ਜਾਣਾ, ਤੂੰ ਇਹ ਸੰਸਾਰ ਦੇ ਜੀਵਨ ਨੂੰ ਇਸ ਜ਼ਿੰਦਗੀ ਨੂੰ ਸੱਚ ਕਰਕੇ ਸਮਝੀ ਬੈਠਾ, ਅਸਲ ਵਿੱਚ ਇਹ ਜੀਵਨ ਇਹ ਜ਼ਿੰਦਗੀ ਸੱਚ ਹੈ। ਹਜ਼ੂਰ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਨੇ ਸਾਨੂੰ ਅਨੇਕਾਂ ਉਦਾਹਰਨਾਂ ਦੇ ਕੇ ਇਹ ਵਾਰ ਵਾਰ ਗੱਲ ਸਮਝਾਈਏ ਕਿ ਸੱਜਣਾ ਮੌਤ ਵਾਲਾ ਦਿਨ ਤੇਰੇ ਬਿਲਕੁਲ ਨੇੜੇ ਆ ਚੁੱਕਾ ਹੈ। ਹਜ਼ੂਰ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਨੇ, ਕਬੀਰ ਸਾਹਿਬ ਨੇ ਤਾਂ ਸ਼ਬਦ ਵਰਤੇ ਨੇ ਕਿ ਜਿਵੇਂ ਇੱਕ ਸ਼ਿਕਾਰੀ ਸ਼ਿਕਾਰ ਦੇ ਪਿੱਛੇ ਚੱਲਦਾ ਹੈ ਉਹ ਕੀ ਦੇਖਦਾ ਹੈ ਕਿ ਜਦੋਂ ਉਹ ਤੁਰ ਲੱਗਦਾ ਹੈ ਕਿ ਜਿੱਥੇ ਉਹ ਸ਼ਿਕਾਰ ਦਾ ਕਿਤੇ ਉਹਦਾ ਸਬੱਬ ਬਣ ਜਾਏ ਸ਼ਿਕਾਰੀ ਦਾ, ਤੇ ਉਹ ਉਸ ਟਿਕਾਣੇ ਤੇ ਆਪਣਾ ਨਿਸ਼ਾਨਾ ਸ਼ਿਕਾਰ ਨੂੰ ਸਾਧ ਕੇ ਖਤਮ ਕਰ ਦਿੰਦਾ। ਕਹਿੰਦੇ ਮੌਤ ਤਾਂ ਇੱਕ ਸ਼ਿਕਾਰੀ ਦੀ ਤਰ੍ਹਾਂ ਤੇਰੇ ਪਿੱਛੇ ਲੱਗੀ ਹੈ ਤੇ ਜਿਤਨਾ ਮਰਜ਼ੀ ਆਪਣੇ ਆਪ ਨੂੰ ਬਚਾ ਲਈ, ਜਦੋਂ ਸਮਾਂ ਆ ਗਿਆ, ਜਦੋਂ ਅਸਥਾਨ ਆ ਗਿਆ, ਮੌਤ ਸ਼ਿਕਾਰਨ ਨੇ ਆਪਣਾ ਨਿਸ਼ਾਨਾ ਤੇਰੇ ਤੇ ਸਾਧ ਕੇ ਤੈਨੂੰ ਆਪਣਾ ਸ਼ਿਕਾਰ ਬਣਾ ਲੈਣਾ ਹੈ। ਸਹਿ ਬਾਬਾ ਕਬੀਰ ਜੀ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਦੇਖ ਤੂੰ ਮੌਤ ਦੇ ਕਿੰਨੇ ਕੁ ਨੇੜੇ ਪਿਆ ਜਾਂਦਾ ਮਨਾ, ਕਿ ਪਹਿਲਾਂ ਦਿਨ ਨੇ, ਦਿਨ ਤੋਂ ਬਾਅਦ ਪਹਿਰ ਬਣ ਜਾਣੇ ਨੇ, ਪਹਿਰਾਂ ਤੋਂ ਬਾਅਦ ਘੜੀਆਂ ਰਹਿ ਜਾਂਦੀਆਂ ਨੇ, ਤੇ ਸੱਚ ਜਾਣੀ ਇਹਨਾਂ ਘੜੀਆਂ ਤੋਂ ਬਾਅਦ ਕੇਵਲ ਦੋ ਚਾਰ ਸਵਾਥਾਂ ਦੀ ਗੱਲ ਰਹਿ ਜਾਣੀ। ਇਤਨੀ ਵੱਡੀ ਜ਼ਿੰਦਗੀ, ਸੈਂਕੜੇ ਸਾਲ ਭਾਵੇਂ ਇਨਸਾਨ ਜਿੰਦਾ ਰਹੇ ਪਰ ਇਹ ਗੱਲ ਕਦੀ ਵੀ ਭੁੱਲੇ ਨਾ ਕਿ ਉਹਦੀ ਉਮਰ ਕੇਵਲ ਇੱਕ ਸਾਹ ਹੈ। ਜੇ ਸਾਹ ਆ ਗਿਆ ਤੇ ਬੰਦਾ ਹੈ, ਤੇ ਸੱਚ ਜਾਣੋ ਜੇ ਬਾਹਰ ਨਿਕਲ ਗਿਆ ਤੇ ਕੋਈ ਆਦਮੀ ਮੁਰਦਾ ਹੈ। ਇੱਕ ਸਾਹ ਦੀ ਜ਼ਿੰਦਗੀ ਹੈ। ਕਬੀਰ ਸਾਹਿਬ ਨੇ ਸ਼ਬਦ ਵਰਤੇ ਨੇ ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਪ ਘਟੈ ਤਨ ਚੀਜੈ, ਜਿਵੇਂ ਰਵਿਦਾਸ ਜੀ ਕਹਿ ਰਹੇ ਨੇ ਜੋ ਦਿਨ ਆਵੈ ਸੋ ਦਿਨ ਜਾਹੀ, ਦਿਲ ਤੇ ਪੈਰ, ਪੈਰ ਤੇ ਘੜੀਆਂ, ਆਪ ਘਟੈ ਤਨ ਚੀਜੈ, ਉਮਰ ਘੱਟਦੀ ਪਈ ਤਨ ਚੀਜੈ, ਦਰ ਤੇ ਪੁਰਾਣਾ ਹੋ ਗਿਆ ਬੁਢੇਪਾ ਹੁੰਦਾ ਪਿਆ, ਤਨ ਚੀਜੈ, ਆਪ ਘਟੈ ਤਨ ਚੀਜੈ, ਕਾਲ ਅਹੇਰੀ ਫਿਰੈ ਵਧਕ ਜਿਓ, ਕਹੋ ਕਵਨ ਵਿਧ ਕੀਜੈ, ਮੌਤ ਤਾਂ ਸ਼ਿਕਾਰੀ ਬਣ ਕੇ ਬੰਦਿਆ ਤੇਰੇ ਪਿੱਛੇ ਤੁਰਦੀ ਪਈ ਹੈ, ਤੇਰੇ ਕੋਲ ਕੋਈ ਜੁਗਤ ਕੋਈ ਤਰੀਕਾ ਹੈ ਇਸ ਤੋਂ ਬਚਣ ਦਾ, ਕਹੋ ਕਵਨ ਵਿਧ ਕੀਜੈ, ਸੋ ਦਿਨ ਆਵਣ ਦਾਤਾ, मात पिता भाई सोच बनता कहो को है काका। कह लगे सो दिन आवन लाका, जो दिन आवे सो दिन जाए। वो दिन ता बिल्कुल तेरे नेड़े आउंदा ते बड़ा कि उस दिन तेन पुछांगे की माता की पिता की पुत्र की स्त्री की भैन की भरा। तो सजना ये तो आप पूज करने वाले ने जिन्हों के अपने टिकाने कैद ने उन्होंने तेरी किन्नी कुमत कर दे। मात पिता बंता सुख बंधक ये गुरु अर्जन साहब का वचन है। इष्ट मीत अर भाई पूर्व जन्म के मिले संजोगी अंत को न सहाय। जो दिन आवे सो दिन जाई, दिन से पैर पैर के करिया आव कसै तन चीजें। काल अधेरी फिर बदक जो कहो कवन बिद कीजे। सो दिन आवन लागा मात पिता साहु भाई सुत बनता कहो को है काका। कोई एदे विचो नहीं। धन गुरु नानक साहब कृपालू जी उन्हां दे अमृत बचन सी पढ़ने वैसे उस शब्द की उठानका विच साहिकारा ने जा संप्रदाय महापुरुषा ने जो टीका किया है तो उहदे विच एक उठानका एक भूमिका दित्ती। उस शब्द की उस शब्द है गुरु ग्रंथ साहिब दे राज तिलंग दा। ते पहले शब्द है उस शब्द नु साहिब धन गुरु नानक साहिब जी ने फारसी विच उचारण किया होया है। तो कई बार जो इस तरह के शब्द आप पढ़ने तो उस वेले भावा कि उन्होंने सानू यह गल नहीं देखने को मिलती कि किसनों मुखातब करके बचन उचारण होणगे। पर उस शब्दावली नू उस भाषा नू उन्हां लफ्जां दी बनकर नू देख के फिर इंज लगता है कि जिवें कोई मुसलमान सज्जन गुरु नानक साहिब जी दे कोल आया होवे ते उहनू मुखातब करके जां अपने अंदर नू समझाण लई उहनू उपदेश देण लई हजूर ने एक पवित्र शब्द उचारण कीता। खैर एक इहदे बारे इह ख्याल है। मैं सिर्फ एक बेनती करके उस शब्द के विषय वाल आना। साहिब धन गुरु नानक साहिब राय भोए की तलवंडी से बिल्कुल खामोश मालक की याद भी जुड़ गए। कभी तो एकांत में जाके बैठ जाना ते जे घर आना ते घर भी किसी ने बोलना नहीं, चुप करके सारा दिन कई बार मंजे ते लेटे रहना, बिल्कुल घट खाना घट सौना। तीन धन गुरु नानक साहिब सच्चे पातशाह महाराज उन्हां दी एहो जी जिंदगी नूं एहो जी खेड नूं देख के परिवार के कई जी उदास भी होए। किसी ने वैद लई किसी ने हकीम लई किया। अखीर ते सियाणा इक मौलवी जदों लियांदा ते कहिंदे ओहदे नाल हजूर दी जिहड़ी गल बात होई इंज लगता कि इस शब्द विच दातार जी ने मौलवी नूं कि सानू समुची मानवता नूं एक उपदेश दे दिता कि बंदिया इह कदी भी भुली ना कि मौत बिल्कुल तेरे सिर दे उत्ते मंडराउंदी पई। भावा सानू इस चीज का पता नहीं हजूर ने अमृत बाणी विच उह शब्द जदों उचारे है तो ओहदियां अमृत बचन दियां पहलियां तुकां ने कि यक यक अर्ज गुप्तम पेश तो दर गोश कुन करतार हका कबीर करीम तू बेऐब परवतगार। यक अर्ज ये करके मैं एक अर्ज एक बेनती एक अर्जोई करने वास्ते आया मेरे मालिक जी ते मेरी बेनती नू कन दे के गोश दर के कन दे के सुनो। ते वो बेनती की है कह लगे तू सच है तू सदीव काल दयालु है तेरे तो वड्डा कोई नहीं। तो मेरे मन विच इक आया जी तेरे तो वड्डा कोई नहीं तेरे तो दयालु कोई नहीं तेरे तो कृपालू कोई नहीं वड्ड है। तो मेरे मना अपने अंदर की वेदना फिर ओनू क्यों नहीं दसदा। यक अर्थ गुप्तम पेश तो दरगोश कुन करतार हका कबीर करीम तू बेऐब परवतगार। ते नाल इक बचन कीता दुनिया मुकामे फानी तहकीक दिल दानी मम सर मुवे जराई ग्रस्त है दिल खेत ना दान। ए विच पवित्र शब्द दी रहाओ दी दुख ते कभी देखो शब्द की ने कि दुनिया मुकामे फानी मुकाम का अखरी अर्थ का ठिकाणा ਜਵਾਨੀ ਦਾ ਅਰਥ ਦਾ ਨਾਸ਼ ਹੋ ਜਾਣਾ। ਕਹਿਣ ਲੱਗੇ ਜਿਸ ਦੁਨੀਆਂ ਵਿੱਚ ਆਪਾਂ ਰਹਿੰਦੇ ਹਾਂ, ਜਿਸ ਸੰਸਾਰ ਵਿੱਚ ਆਪਾਂ ਰਹਿੰਦੇ ਹਾਂ, ਇਹ ਕਦੀ ਵੀ ਭੁੱਲੀਏ ਨਾ, ਇਸ ਮੁਕਾਮ ਨੇ, ਇਸ ਟਿਕਾਣੇ ਨੇ ਇੱਕ ਦਿਨ ਫਨਾ ਹੋ ਜਾਣਾ। ਦੁਨੀਆਂ ਮੁਕਾਮੇ ਪਾਣੀ ਤਹਿਕੀਕ ਦਿਲਦਾਨੀ, ਇਹ ਗੱਲ ਬਿਲਾ ਚੰਗੀ ਕਰਕੇ ਸਮਝ ਲੈ ਤੇ ਨਾਲ ਬਚਨ ਕੀਤਾ ਮਮਸਰ ਮੂਵੇ ਅਜ਼ਰਾਈਲ ਗ੍ਰਸਤ ਹੈ। ਮੂਵੇ ਦਾ ਅਖਰੀ ਅਰਥ ਦਾ ਕੇਸ਼ ਵਾਲ, ਅਜ਼ਰਾਈਲ ਦਾ ਅਖਰੀ ਅਰਥ ਮੌਤ ਦਾ ਫਰਿਸ਼ਤਾ। ਕਹਿਣ ਲੱਗੇ ਹੇ ਮੇਰੇ ਮਨ, ਹੇ ਮੇਰੇ ਦਿਲ, ਕਦੀ ਤੈਨੂੰ ਇਹ ਸਮਝ ਨਹੀਂ ਪਈ ਕਿ ਮੇਰੇ ਸਿਰ ਦੇ ਕੇਸਾਂ ਨੂੰ ਮੌਤ ਨੇ ਘੁੱਟ ਕੇ ਪਕੜਿਆ ਹੈ, ਤੇ ਜਿਹਨੇ ਸਿਰ ਦੇ ਕੇਸ਼ ਪਕੜੇ ਹੋਣ ਜਦੋਂ ਉਹਦੀ ਮਰਜ਼ੀ ਉਹ ਖਿੱਚ ਕੇ ਸੰਸਾਰ ਤੋਂ ਲੈ ਜਾਏ। ਮਮਤਰ ਹੋਵੇ ਅਜ਼ਰਾਈਲ ਗ੍ਰਸਤ ਹੈ, ਦਿਲ ਖੇਚ ਨਾ ਜਾਣੀ, ਤੇ ਉਸ ਵੇਲੇ ਫਿਰ ਉਸ ਮੌਲਵੀ ਨੇ ਸ਼ਬਦ ਵੀ ਕਹਿ ਹੋਣਗੇ ਕਿ ਹੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ, ਕਿ ਦੇਖੋ ਅਜੇ ਤੁਹਾਡੀ ਆਰਾਧਨਾ ਕੀ, ਕਿ ਤੁਸੀਂ ਮੌਤ ਦੀਆਂ ਗੱਲਾਂ ਪੈ ਕਰਦੇ ਹੋ, ਤੁਹਾਡੇ ਪਿਤਾ, ਤੁਹਾਡੀ ਮਾਤਾ, ਤੁਹਾਡੇ ਸਾਥ ਸੰਬੰਧੀ ਸਾਰੇ ਤੁਹਾਡੇ ਕੋਲ ਨੇ, ਤੇ ਤੁਸੀਂ ਕਿਵੇਂ ਕਹਿੰਦੇ ਪਏ ਹੋ ਕਿ ਸਾਡੇ ਸਿਰ ਦੇ ਕੇਸਾਂ ਨੂੰ ਮੌਤ ਨੇ ਪਕੜੇ। ਮੇਰੇ ਖਦੂਰ ਨੇ ਉੱਥੇ ਇੱਕ ਬਚਨ ਕਿਹਾ ਸੀ, ਅਗਲੀ ਤੋਂ ਕਦੀ ਪੜ੍ਹੀ। ਕਹਿਣ ਲੱਗੇ ਗੱਲ ਪਿਤਰ ਪਦਰ ਬਿਰਾਦਰਾਂ ਕਸ ਨੇਤ ਦਰਸ਼ਨ ਜੀ, ਆਖਰ ਬਿਅਸਤਮ ਕਸ ਨਾ ਦਾਰਦ ਚੂੰ ਸਵਦ ਤਕਬੀਰ, ਸਭ ਰੋਜ ਗਸਤਮ ਦਰਖਵਾ ਕਰ ਦੇਖ ਵਧੀ ਖਿਆਲ, ਗਾਏ ਨਾ ਨੇਕੀ ਕਾਰ ਕਰਦਮ ਮਮ ਈ ਕਿਨੀ ਅਹਿਵਾਲ। ਇਹਦੇ ਅਰਥ ਕੀ ਨੇ? ਜਨ ਦਾ ਅਖਰੀ ਅਰਥ ਕਰਾਂਗੇ ਇੱਥੇ ਇਸਤਰੀ, ਜਨ ਦਾ ਅਰਥ ਇੱਥੇ ਦਾਸ ਨਹੀਂ, ਅਸਲ ਵਿੱਚ ਫਾਰਸੀ ਦਾ ਸ਼ਬਦ ਹੈ ਜਨ। ਇਹਦਾ ਅਰਥ ਕਰਾਂਗੇ ਜਨ ਦਾ ਅਰਥ ਇਸਤਰੀ, ਜਨ ਪਿਤਰ, ਪਿਤਰ ਦਾ ਅਖਰੀ ਅਰਥ ਹੈ ਪੁੱਤਰ, ਪਦਰ ਦਾ ਅਰਥ ਹੈ ਪਿਤਾ, ਬਿਰਾਦਰਾਂ, ਬਿਰਾਦਰਾਂ ਦਾ ਅਰਥ ਸੱਚੇ ਭਰਾ। ਹਜ਼ੂਰ ਕਿਨ ਕੀ ਇਸਤਰੀ, ਕੀ ਪੁੱਤਰ, ਕੀ ਭਰਾ? ਕਹਿਣ ਲੱਗੇ ਜਦੋਂ ਮੌਤ ਨੇ ਤੈਨੂੰ ਧਰਤੀ ਤੇ ਡਿੱਗਣਾ ਹੈ, ਇਹਨਾਂ ਵਿੱਚੋਂ ਕੋਈ ਨੀ ਜਿਹੜਾ ਦਸਤਗੀਰ ਦਸਤਗੀਰ ਦਰਦ ਹੁੰਦਾ ਕਿਸੇ ਦਾ ਹੱਥ ਪਕੜ ਕੇ ਡਿੱਗੇ ਹੋਏ ਨੂੰ ਉਠਾ ਦੇ। ਦਸਤਗੀਰ ਦਰਦ ਹੀ ਹੁੰਦਾ ਹੱਥ ਪਕੜਨ ਵਾਲਾ। ਗੱਲ ਕਿਸੇ ਪਦਰ ਦੀ ਰਾਦਰਾਂ ਕਸਮੇਤ ਦਸਤਗੀਰ, ਕੀ ਇਸਤਰੀ, ਕੀ ਪੁੱਤਰ, ਕੀ ਭੈਣ, ਕੀ ਭਰਾ? ਦੇਖੇ ਦੇ ਵਿੱਚੋਂ ਕੋਈ ਨੀ ਜਿਹੜਾ ਤੇਰਾ ਹੱਥ ਪਕੜ ਕੇ ਤੈਨੂੰ ਉਠਾ ਸਕੇ। ਕਸਮੇਤ ਦਸਤਗੀਰ, ਆਖਰ ਬੇਅਸਤਮ, ਕਹਿੰਦੇ ਅਖੀਰ ਤੇ ਮੌਤ ਨੇ ਜਦੋਂ ਡੇਗਿਆ, ਮੌਤ ਨੇ ਆ ਕੇ ਸਾਨੂੰ ਫਲਾ ਕੀਤਾ। ਆਖਰ ਬੇਅਸਤਮ ਕਾਸਨਾ ਦਾਰਦ ਤੂੰ ਸਵਦ ਤਕਬੀਰ, ਜਦੋਂ ਕਹਿੰਦੇ ਜਨਾਜ਼ੇ ਦੀ ਨਮਾਜ਼ ਪੜ੍ਹੀ ਜਾਣ ਲੱਗੀ, ਮੌਤ ਨੇ ਦੇਖ ਲਿਆ ਕੋਈ ਵੀ ਉਦੋਂ ਨੇੜੇ ਨਹੀਂ ਆਇਆ। ਹਜ਼ੂਰ ਨੇ ਫਿਰ ਇੱਕ ਬਚਨ ਕਿਹਾ, ਉਹ ਬੰਦਿਆ ਕਿ ਤੈਨੂੰ ਪਤਾ ਨਹੀਂ ਕਿ ਮੌਤ ਨੇ ਤੇਰੇ ਸਿਰ ਤੋਂ ਪਕੜਿਆ ਹੋਇਆ। ਸ਼ਬ ਰੋਜ਼ ਗਸਤਮ ਦਰ ਖਵਾ ਕਰ ਦੇ ਬਦੀ ਖਿਆਲ, ਸ਼ਬ ਦਾ ਅਖਰੀ ਅਰਥ ਰਾਤ, ਰੋਜ਼ ਦਾ ਅਰਥ ਦਿਨ। ਕਿਹਨੇ ਦਿਨ ਤੇ ਰਾਤ ਨੂੰ ਆਪਣੀਆਂ ਇਹ ਬਦੀਆਂ ਵਿੱਚ, ਭੈੜੇ ਖਿਆਲਾਂ ਵਿੱਚ, ਭੈੜੀਆਂ ਬਿਰਤੀਆਂ ਵਿੱਚ ਕੱਢ ਦਿੱਤੇ ਨੇ? ਕਦੀ ਸ਼ਾਇਦ ਤੈਨੂੰ ਇਹ ਪਤਾ ਨਹੀਂ ਕਿ ਹੋ ਸਕਦਾ ਜਿਹੜਾ ਦਿਨ ਅੱਜ ਚੜੇ ਇਹ ਤੇਰੀ ਜ਼ਿੰਦਗੀ ਦਾ ਆਖਰੀ ਦਿਨ ਹੋਵੇ। ਸ਼ਬ ਰੋਜ਼ ਗਸਤਮ ਦਰ ਖਵਾ ਕਰ ਦੇ ਬਦੀ ਖਿਆਲ, ਕਾਏ ਨਾ ਨੇਕੀ ਕਾਰ ਕਰਦਮ ਮਨ ਕੀ ਕਿਨੀ ਅਹਿਵਾਲ, ਬਦ ਬਖਤ ਹਮ ਚੋ ਵਕੀਲ, ਗਾਫਲ ਬੇ ਨਜ਼ਰ ਬੇਬਾਕ, ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾ ਭਾਖਾ। ਕਹਿੰਦੇ ਮੌਤ ਦਾ ਕੋਈ ਭਰੋਸਾ ਨੀ ਕਦੋਂ ਨੇ ਆ ਜਾਣਾ। ਦੇਖੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਪੜ੍ਹ ਸੁਣ ਵਾਲੇ ਗੁਰਸਿੱਖੋ, ਕਿਰਪਾਲੂ ਦਾਤਾਰ ਜੀ ਨੇ ਹਰ ਯਤਨ ਕੀਤਾ ਵੀ ਬੰਦਾ ਮੌਤ ਤੋਂ ਯਾਦ ਕਰਕੇ ਸਾਈਂ ਦੇ ਚਰਨਾਂ ਵਿੱਚ ਜੁੜਿਆ ਰਹੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਹਜ਼ੂਰ ਕਿਰਪਾਲੂ ਜੀ ਨੇ ਕੁਝ ਉਦਾਹਰਨਾਂ ਐਸੀਆਂ ਦਿੱਤੀਆਂ ਨੇ ਕਿ ਮਨੁੱਖ ਨੂੰ ਸਮਝ ਪੈ ਗਿਆ ਦੁਨੀਆਂ ਇਹ ਨਾਸ਼ਵੰਤ ਹੈ। ਬਾਬਾ ਫਰੀਦ ਸਾਹਿਬ ਦੇ ਅਸੀਂ ਬਚਨ ਪੜ੍ਹਨੇ, ਜਿਹੜੀ ਮੌਤ ਬਹਾਰ ਹੈ ਸਾਡੇ ਕੋਲ, ਇਹ ਮੌਤ ਸਦਾ ਰਹਿਣੀ ਨਹੀਂ। ਉਹਨਾਂ ਨੇ ਚਾਰ ਉਦਾਹਰਨਾਂ ਦਿੱਤੀਆਂ ਨੇ ਕੇਵਲ ਇੱਕ ਤੁਕ ਵਿੱਚ ਕਿ ਇਸਲੀਅਤ ਤੋਂ ਜਾਣੂ ਹੋ ਕਿ ਮੌਤ ਨੇੜੇ ਵੀ ਆਉਂਦੀ। ਉਹਨਾਂ ਦਾ ਅੰਮ੍ਰਿਤ ਬਚਨ ਜਦੋਂ ਅਸੀਂ ਪੜ੍ਹਦੇ ਹਾਂ ਕਿ ਕੱਤਕ ਕੁੰਜਾਂ ਚੇਤ ਜਾਓ, ਸਾਵਣ ਬਿਜਲੀਆਂ ਛੇ ਆਲੇ ਸੋਖੰਦੀਆਂ, ਫਿਰ ਜਦ ਬਾਹੜੀਆਂ ਚੱਲੇ ਚੱਲਣਹਾਰ ਵਿਚਾਰਾਂ ਲੈ ਮਨੋ ਗੰਨ ਦਿੰਦਿਆਂ ਛੇ ਮਾਂ ਤੁੜਦਿਆਂ ਖਿੱਚ ਖਿੜੋ ਜਿਮੀ ਪੁੱਛੇ ਅਸਮਾਨ ਫਰੀਦਾ ਖੇਵਤ ਕਿਨ ਗਏ ਅੱਗੋਂ ਉੱਤਰ ਮਿਲਦਾ ਚਾਲਣ ਗੋਰਾ ਨਾਲ ਉਲਾਮੇ ਜੀ ਸ਼ਹਿ ਹੁਣ ਦੇ ਅਰਥ ਕੀ ਚਾਰ ਉਦਾਹਰਨਾਂ ਦਿੱਤੀਆਂ ਨੇ ਕੱਤਿਕ ਕੂੰਜਾਂ ਚੇਤ ਜਾਓ ਸਾਵਨ ਬਿਜਲੀਆਂ ਫੇ ਆਲੇ ਸੁਖੰਦੀਆਂ ਫਿਰ ਗੱਲ ਬਾਹੜੀਆਂ ਜਦੋਂ ਕੱਤੇ ਦਾ ਮਹੀਨਾ ਆਉਂਦਾ ਦੇਖੋ ਅਸੀਂ ਉਸ ਧਰਤੀ ਤੋਂ ਆਏ ਹਾਂ ਜਿੱਥੇ ਛੇ ਰੁੱਤਾਂ ਇੱਕ ਸਾਲ ਛੇ ਮੌਸਮ ਆਉਂਦੇ ਖੱਡ ਰੁੱਤ ਨੂੰ ਕਿਹਾ ਜਾਂਦਾ ਉਸ ਛੇ ਰੁੱਤਾਂ ਵੀ ਜਦੋਂ ਸ਼ੀਤ ਰੁੱਤ ਦੇਣ ਆਉਂਦੀ ਹੈ ਸਰਦੀ ਦੇ ਦਿਨਾਂ ਵਿੱਚ ਕੂੰਜਾਂ ਆਪਣੇ ਟਿਕਾਣੇ ਨੂੰ ਛੱਡ ਕੇ ਪ੍ਰਵਾਸ ਕਰਦੀਆਂ ਆਪਣੇ ਜਿਹੜਾ ਉਹਨਾਂ ਦਾ ਹਕੀਕਤ ਵਿੱਚ ਉਹਨਾਂ ਦਾ ਜਿਹੜਾ ਮੁਕਾਮ ਹੈ ਉਹਨੂੰ ਛੱਡ ਕੇ ਉਹ ਪ੍ਰਦੇਸ਼ ਵੱਲ ਤੁਰਦੀਆਂ ਨੇ ਉਹਨਾਂ ਨੂੰ ਅਸੀਂ ਸ਼ਬਦ ਪ੍ਰਵਾਸੀ ਪੰਛੀ ਵੀ ਵਰਤ ਲੈਂਦੇ ਹਾਂ ਕਿ ਜਿਹੜੇ ਆਪਣੇ ਟਿਕਾਣੇ ਨੂੰ ਛੱਡ ਕੇ ਦੂਜੀ ਥਾਂ ਤੇ ਜਾਣ ਪਰ ਮੈਂ ਸਿਰਫ ਬੇਨਤੀ ਕਰਨੀ ਹੈ ਬਾਬਾ ਜੀ ਨੇ ਮੈਂ ਚਾਰ ਬਚਨਾਂ ਵਿੱਚ ਸਮਝਾ ਦਿੱਤਾ ਕਿ ਦੇਖ ਇਸ ਧਰਤੀ ਤੇ ਤੂੰ ਸਦਾ ਟਿਕੇ ਰਹਿ ਕੂਚ ਪ੍ਰਵਾਸ ਕੀਤਾ ਉੱਡ ਕੇ ਆਈ ਸਰਦੀ ਰੁੱਤ ਵਿੱਚ ਕਹਿੰਦੇ ਜੇ ਕੂਚ ਦੋ ਮਹੀਨੇ ਆ ਗਈ ਹੈ ਤੇਰੀ ਧਰਤੀ ਤੇ ਇੱਕ ਗੱਲ ਚੇਤੇ ਰੱਖੀ ਇਹਨੇ ਸਦਾ ਨੀ ਉੱਡ ਕੇ ਰਹਿਣਾ ਹਾਂ ਸਰਦੀ ਦੇ ਦਿਨ ਨਿਕਲਣ ਦੀ ਦੇਰ ਹੈ ਪਰਤ ਕੇ ਆਪਣੇ ਮੁਲਕ ਨੂੰ ਆਪਣੇ ਟਿਕਾਣੇ ਨੂੰ ਆਪਣੇ ਮੁਕਾਮ ਨੂੰ ਜਾ ਕੇ ਨੇ ਉਡਾਰੀ ਮਾਰਨੀ ਇਹਦਾ ਭਾਵ ਕਹਿੰਦੇ ਨੇ ਜਿਵੇਂ ਕੂੰਜ ਦੋ ਤਿੰਨ ਮਹੀਨੇ ਲਈ ਆਪਣੇ ਥਾਂ ਬਦਲਦੀ ਹੈ ਪਰਤ ਕੇ ਫਿਰ ਚਲੀ ਜਾਂਦੀ ਹੈ ਕਹਿੰਦੇ ਨੇ ਬੰਦੇ ਕਦੀ ਭੁੱਲੀ ਨਾ ਤੇਰਾ ਵਸੇਬਾ ਵੀ ਕੂੰਜ ਦੀ ਤਰ੍ਹਾਂ ਹੈ ਉਹ ਦੋ ਮਹੀਨੇ ਰਹਿ ਕੇ ਜਾਂਦੀ ਹੈ ਤੂੰ ਸੌ ਸਾਲ ਰਹਿ ਕੇ ਚਲਾ ਜਾਏਗਾ ਡੇਢ ਸੌ ਸਾਲ ਰਹਿ ਕੇ ਚਲਾ ਜਾਏਗਾ ਪਰ ਇਹ ਗੱਲ ਦਿਲ ਵਿੱਚ ਬਿਠਾ ਲਈ ਉਹਨੂੰ ਦੋ ਤਿੰਨ ਮਹੀਨਿਆਂ ਬਾਅਦ ਵਾਪਸ ਪਰਤਣਾ ਪੈਂਦਾ ਤੇ ਤੈਨੂੰ ਸੌ ਸਾਲ ਬਾਅਦ ਜਾਣਾ ਪੈਣਾ ਪਰ ਹਕੀਕਤ ਵਿੱਚ ਜਿੱਥੇ ਤੂੰ ਆਇਆ ਇੱਥੇ ਤੇਰਾ ਫੇਰਾ ਕੂੰਜ ਤੋਂ ਵੱਧ ਕੋਈ ਨਹੀਂ ਕੂੰਜ ਆਉਂਦੀ ਹੈ ਫੇਰੇ ਪਾ ਕੇ ਤੁਰ ਜਾਂਦੀ ਹੈ ਚਲੇ ਤੁਰ ਹੀ ਜਾਣਾ ਕੱਤਿਕ ਕੂੰਜਾ ਚੇਤ ਜਾਓ ਤੇ ਚੇਤ ਦੇ ਮਹੀਨੇ ਵਿੱਚ ਜੰਗਲਾਂ ਨੂੰ ਅੱਗ ਲੱਗਦੀ ਤੇ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਕਿ ਉਹ ਜੰਗਲਾਂ ਨੂੰ ਲੱਗੀ ਕੋਈ ਅੱਗ ਨੇ ਸਦਾ ਨਹੀਂ ਰਹਿਣਾ ਉਹਦੀ ਵੀ ਰੋਟੇ ਉਹਦਾ ਵੀ ਮੌਸਮ ਹੈ ਜਦੋਂ ਜੰਗਲ ਨੂੰ ਅੱਗ ਲੱਗਦੀ ਹੈ ਕੁਝ ਸਮੇਂ ਲਈ ਅੱਗ ਵੀ ਆਪਣਾ ਪੂਰਾ ਜ਼ੋਰ ਦਿਖਾਉਂਦੀ ਫਿਰ ਇੱਥੇ ਉਦਾਹਰਣ ਦਾ ਪੱਖ ਇਹ ਲਾ ਕੇ ਜਦੋਂ ਅੱਗ ਲੱਗਦੀ ਹੈ ਸਾਰਿਆਂ ਨੂੰ ਸਾੜ ਕੇ ਰੱਖ ਦਿੰਦੀ ਹੈ ਤੇ ਚੇਤੇ ਰੱਖੀ ਉਸ ਰੁੱਤ ਨੇ ਅਨੇਕਾਂ ਹਰੇ ਪੇਡੇ ਖਰਾ ਹਰੇ ਰੁੱਖ ਜਿਹੜੇ ਨੇ ਉਹ ਸਾੜ ਕੇ ਸਵਾਹ ਕਰ ਦਿੱਤੇ ਕੱਪੇ ਦੀਆਂ ਪੂੰਜਾਂ ਟਿੱਕੀਆਂ ਨਹੀਂ ਰਹਿੰਦੀਆਂ ਚੇਤ ਦੀ ਲੱਗੀ ਹੋਈ ਅੱਗ ਉਹ ਰੁੱਖਾਂ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ ਤੇ ਇਹ ਵੀ ਕਦੀ ਬੰਦਿਆਂ ਭੁੱਲੀ ਨਾ ਕਿ ਸਾਉਣ ਦੇ ਮਹੀਨੇ ਵਿੱਚ ਬਿਜਲੀ ਬੜੀ ਚਮਕਦੀ ਅਸੀਂ ਦੇਖਦੇ ਹਾਂ ਬੱਦਲ ਗਰਜਣਾ ਬਿਜਲੀ ਚਮਕਣੀ ਕਿੰਨੇ ਇਹ ਬਿਜਲੀ ਇਹ ਬੱਦਲ ਕਿੰਨੇ ਕੁ ਦਿਨ ਤੂੰ ਆਪਣੀ ਗਰਜ ਦਿਖਾਏਗਾ ਕਿੰਨੇ ਕੁ ਦਿਨ ਗਰਜੇਗਾ ਕਿੰਨੇ ਦਿਨ ਬਿਜਲੀ ਤੂੰ ਚਮਕੇਗੀ ਆਖਰ ਇੱਕ ਦੋ ਮਹੀਨੇ ਬਾਅਦ ਤਾਂ ਬੱਦਲ ਤੈਨੂੰ ਵੀ ਸਮਾਨ ਛੱਡਣੇ ਪੈਣਾ ਕਿੰਨੀ ਕੁ ਚਮਕ ਹੈ ਤੇਰੀ ਤੇ ਬੰਦੇ ਦੀ ਹਸਤੀ ਵੀ ਹੋਵੇ ਤੇ ਬੱਦਲ ਦੀ ਤਰ੍ਹਾਂ ਗੱਜਦਾ ਹੈ ਬਿਜਲੀ ਦੀ ਤਰ੍ਹਾਂ ਚਮਕਾਰੇ ਮਾਰਦਾ ਹੈ ਪਰ ਇਹਨੂੰ ਇਹ ਪਤਾ ਹੀ ਨਹੀਂ ਕਿ ਸੌਣ ਦੀ ਚਮਕ ਦੀ ਬਿਜਲੀ ਤੇ ਬੱਦਲ ਜਿਹੜੇ ਗਰਜਦੇ ਨੇ ਉਹਨਾਂ ਨੇ ਸਾਰਾ ਸਾਲ ਨਹੀਂ ਗਰਜਣਾ ਇੱਕ ਦਿਨ ਉਸ ਬੱਦਲ ਨੇ ਉਸ ਬਿਜਲੀ ਚਮਕਦੀ ਨੇ ਚਲੀ ਜਾਣਾ ਹੈ ਤੇ ਮਨਾ ਜਿਹੜੀ ਚਮਕ ਤੇ ਜਿਹੜੀ ਗਰਜ ਦਾ ਤੂੰ ਮਾਣ ਕਰੀ ਬੈਠਾ ਇੱਕ ਦਿਨ ਇਹਨੇ ਵੀ ਅਲੋਪ ਹੋ ਜਾ ਚੌਥਾ ਬਚਨ ਉਹਨਾਂ ਕੀਤਾ ਫੇ ਆਲੇ ਸੁਖੰਦੀਆਂ ਫਿਰ ਗੱਲ ਬਾਹਰੀਆਂ ਕਿੰਨੇ ਜੇ ਸਿਆਲ ਦੇ ਦਿਨਾਂ ਵਿੱਚ ਪਤੀ ਦਾ ਮਿਲਾਪ ਨਸੀਬ ਹੋਇਆ ਤੇ ਜੇ ਉਹ ਚਾਕਰੀ ਕਰਨ ਵਾਲਾ ਵਪਾਰ ਕਰਨ ਵਾਲਾ ਉਹਨੇ ਕੁਝ ਕੁ ਮਹੀਨੇ ਰਹਿ ਕੇ ਘਰੋਂ ਕੂਚ ਕਰ ਜਾਣਾ ਹੈ ਫਰੀਦ ਜਿਵੇਂ ਕੂੰਜਾਂ ਦਾ ਪ੍ਰਵਾਸ ਕੋਈ ਸਮੇਂ ਲਈ ਹੈ ਜਿਵੇਂ ਚੇਤ ਦੀ ਅੱਗ ਕੁਝ ਸਮੇਂ ਲਈ ਭੜਕਦੀ ਹੈ ਜਿਵੇਂ ਸਿਆਲ ਸਿਆਲ ਦੀ ਵਾਹਿਗੁਰੂ ਸੌਣ ਦੀ ਬਿਜਲੀ ਚਮਕਦੀ ਹੈ ਬੱਦਲ ਕਰਦੇ ਨੇ ਤੇ ਸਿਆਲ ਦਾ ਮਿਲਾਪ ਕੁਝ ਮਹੀਨਿਆਂ ਦਾ ਹੈ ਜਿਸ ਧਰਤੀ ਤੇ ਤੂੰ ਰਹਿੰਦਾ ਮਨਾ ਦੇਖੀ ਇਹ ਵੀ ਖੇਡ ਚਾਰ ਕੁ ਦਿਨਾਂ ਦੀ ਇਹਨੇ ਵੀ ਸਦਾ ਵਾਸਤੇ ਨਹੀਂ ਰਹਿਣਾ ਸਾਹਿਬ ਕਿਰਪਾਲੂ ਜੀ ਨੇ ਸ਼ਬਦ ਵਰਤ ਕੇ ਕਿਹਾ, ਕਹਿਣ ਲੱਗੇ ਕੱਤੇ ਛੂੰਜਾ ਚੇਤ ਦੋ ਸ਼ਾਵਣ ਬਿਜਲੀਆਂ ਸਿਆਲੇ ਸੁਖੰਦੀਆਂ ਤੇਰੇ ਗਲ ਬਾਹਰੀਆਂ ਚੱਲੇ ਚੱਲਣ ਹਾਰ ਵਿਚਾਰਾਂ ਲੈ ਮਨੋ ਕਹਿੰਦਿਆਂ ਛੇ ਮਾਂ ਤੁੜਦਿਆਂ ਖਿੱਚਣੋ ਸਰੀਰ ਨੂੰ ਬਣਦਿਆਂ ਛੇ ਮਹੀਨੇ ਲੱਗਦੇ ਨੇ ਪਰ ਜੇ ਕਦੀ ਵੀ ਭੁੱਲੀਏ ਨਾ ਇਹਨੂੰ ਟੁੱਟਦਿਆਂ ਇਹਦੇ ਸਵਾਸਾਂ ਦੀ ਲੜੀ ਨੂੰ ਖਿੰਡਦਿਆਂ ਛੇ ਮਹੀਨੇ ਨੀ ਲੱਗਣੇ ਇੱਕ ਖਿੰਡ ਦੇ ਵਿੱਚ ਖੇਡ ਖਤਮ ਹੋ ਜਾਣੀ। ਬਾਬਾ ਰਵਿਦਾਸ ਜੀ ਨੇ ਇਸ ਸ਼ਬਦ ਦੀ ਰਹਾਓ ਦੀ ਤੋਂ ਕਹੀ, ਕਹਿੰਦੇ ਨੇ ਕਿਆ ਤੂੰ ਸੋਇਆ ਐ ਬੰਦਿਆ ਕਾਹਦੀ ਤੂੰ ਮਾਇਆ ਦੀ ਨੀਂਦ ਵਿੱਚ ਸੁੱਤਾ ਪਿਆ ਜਾਗ ਆਨਾ ਖੇ ਆਣੇ ਬੰਦੇ ਜਾਗ ਤੂੰ ਨੀਂਦ ਤੋਂ। ਕਹਿਣ ਲੱਗੇ ਤੈਂ ਜੀਵਨ ਜਗ ਸੱਚ ਕਰ ਜਾਣਾ ਇਸ ਕਰਕੇ ਗਾਫਲ ਤਾਈ ਦੀ ਨੀਂਦ ਵਿੱਚ ਸੁੱਤਾ ਹੈ ਸ਼ਾਇਦ ਤੂੰ ਇਸ ਦੁਨੀਆਂ ਨੂੰ ਸੱਚ ਜਾਣੇ। ਦੇਖੋ ਹੁਣ ਸੌਣਾ ਵੀ ਕਈ ਤਰ੍ਹਾਂ ਦਾ ਹੈ। ਇੱਕ ਲੋਕ ਉਹ ਨੇ ਜਿਹੜੇ ਜਾਗਦੇ ਹੋਏ ਵੀ ਸੁੱਤਿਆਂ ਜ਼ਿੰਦਗੀ ਕੱਢ ਦਿੰਦੇ ਨੇ ਤੇ ਇੱਕ ਉਹ ਨੇ ਜਿਹੜੇ ਸੁੱਤੇ ਹੋਏ ਵੀ ਜਾਗਦੇ ਰਹਿੰਦੇ। ਆਪਾਂ ਕਹਾਂਗੇ ਵੀ ਇਹ ਕਿਵੇਂ ਵੀ ਇੱਕ ਉਹ ਜਿਹੜੇ ਜਾਗਦੇ ਹੋਏ ਵੀ ਸੁੱਤੇ ਨੇ ਤੇ ਇੱਕ ਉਹ ਜਿਹੜੇ ਸੁੱਤੇ ਹੋਏ ਵੀ ਜਾਗਦੇ ਨੇ ਜਿਨ੍ਹਾਂ ਨੇ ਪਰਮੇਸ਼ਵਰ ਦੇ ਨਾਮ ਨੂੰ ਭੁਲਾ ਦਿੱਤਾ ਆਪਣੇ ਆਪ ਵਿੱਚ ਭਾਵੇਂ ਉਹ ਦੁਨੀਆਂ ਵਿੱਚ ਜਾਗਦੇ ਤੁਰੇ ਫਿਰਨ ਪਰ ਹਕੀਕਤ ਵਿੱਚ ਅੰਦਰ ਉਹ ਮਾਇਆ ਦੀ ਨੀਂਦ ਵਿੱਚ ਸੁੱਤੇ ਪਏ। ਇੱਕ ਉਹ ਨੇ ਜਿਹੜੇ ਸਰੀਰਕ ਤੌਰ ਤੇ ਸੁੱਤੇ ਪ੍ਰਤੀਤ ਹੁੰਦੇ ਨੇ ਪਰ ਕਦੀ ਭੁੱਲਿਓ ਨਾ ਸ਼ਬਦ ਦੇ ਅਭਿਆਸੀ ਸੁੱਤੇ ਹੋਏ ਵੀ ਜਾਗਦੇ। ਸਤਿਗੁਰੂ ਨੇ ਉਹਨਾਂ ਸੰਬੰਧੀ ਇੱਕ ਸ਼ਬਦ ਕਿਹਾ, ਕਿਆ ਸਵਣਾ ਕਿਆ ਜਾਗਣਾ ਗੁਰਮੁਖ ਤੇ ਪ੍ਰਵਾਨ ਜਿਹਨਾਂ ਸਾਧ ਗਿਰਾਸਨਾ ਵਿਸਰੇ ਤੇ ਪੂਰੇ ਪੁਰਖ ਪ੍ਰਧਾਨ। ਪਰ ਜਿਹੜਾ ਮਨੁੱਖ ਬੰਦਾ ਉਹਦੇ ਬਾਰੇ ਹਜ਼ੂਰ ਨੇ ਬਚਨ ਕੀਤੇ ਨੇ ਉਹ ਜਾਗਦਾ ਹੋਇਆ ਵੀ ਸੁੱਤਾ ਉਹਦੇ ਇੱਕ ਇੱਕ ਕਿੰਦਰੇ ਨੂੰ ਨੀਂਦ ਪੈ ਗਈ। ਕਿਹੜੀ? ਕਹਿੰਦੇ ਉਹਦੀਆਂ ਅੱਖਾਂ ਮੈਲੀ ਦ੍ਰਿਸ਼ਟੀ ਕਰਕੇ ਸੌ ਗਈਆਂ ਨੇ, ਉਹਦੇ ਕੰਨ ਨਿੰਦਿਆ ਕਰਕੇ ਸੌ ਗਏ ਨੇ। ਸਿਰਫ ਬੇਨਤੀ ਕਰ ਰਿਹਾ, ਕਿਆ ਤੂੰ ਸੋਇਆ ਜਾਗ ਪਿਆ ਨਾ। ਉਹਨੂੰ ਨੀਂਦ ਕਹਿੰਦੀ ਮੈਨੂੰ ਨੀਂਦ ਪਰ ਦ੍ਰਿਸ਼ਟ ਵਿਕਾਰ ਸਰਵਣ ਸੋਏ ਸੁਣ ਨਿੰਦ ਵਿਚਾਰ ਰਸਨਾ ਸੋਈ ਲੋਭ ਮਿੱਠਾ ਸਵਾਦ ਮਨ ਸੋਇਆ ਮਾਇਆ ਬਿਸਮਾਦ ਇਸ ਗ੍ਰਹਿ ਮੈਂ ਕੋਈ ਜਾਗਤ ਰਹਿ ਸਾਬਤ ਵਰਤੋਂ ਆਪਣੀ ਰਹਿ ਕਿਆ ਤੂੰ ਸੋਇਆ ਜਾਗ ਆਨਾ। ਮੇਰੇ ਗੁਰੂ ਤੇਗ ਬਹਾਦਰ ਜੀ ਨੂੰ ਪੁੱਛੋ ਉਹ ਤਾਂ ਕਹਿੰਦੇ ਮੈਂ ਤੈਨੂੰ ਪੁਕਾਰ ਕੇ ਕਹਿੰਦਾ ਜਾਗ ਲਿਖੋ ਰੇ ਮਨਾ ਜਾਗ ਲਿਖੋ ਕਿਆ ਤੂੰ ਸੋਇਆ ਜਾਗ ਆਨਾ ਜਾਗ ਲਿਖੋ ਰੇ ਮਨਾ ਜਾਗ ਲਿਖੋ ਕਾਂ ਗਾਪਲ ਸੋਇਆ ਜੋ ਤਨ ਉਪਜਿਆ ਸਾਂਗੀ ਸੋਤੀ ਸੰਗ ਨਾ ਹੋਇਆ। ਜਿਹੜਾ ਤਨ ਸਾਡੇ ਨਾਲ ਆਇਆ ਹਕੀਕਤ ਵਿੱਚ ਤੂੰ ਜਾਗ ਇਸ ਤਨ ਨੇ ਵੀ ਤੇਰੇ ਨਾਲ ਜਾਣਾ ਨਹੀਂ। ਸਾਹਿਬ ਜੀ ਕਹਿ ਰਹੇ ਨੇ ਜੋ ਤਨ ਉਪਜਿਆ ਸਾਂਗੀ ਸੋਤੀ ਸੰਗ ਨਾ ਹੋਇਆ ਮਾਤ ਪਿਤਾ ਸੁੱਤ ਬੰਦ ਜਨ ਸਿੱਧ ਜਾਸੋ ਕੀ ਨਾ ਜਿਉ ਛੁੱਟਿਓ ਜਬ ਦੇਤੇ ਚਾਰ ਅਗਨ ਮੈਂ ਪੀਨਾ ਜਿਉ ਚਲੋ ਵਿਵਹਾਰ ਹੈ ਜਾਪੋ ਤੁਮ ਜਾਣੋ ਨਾਨਕ ਹਰ ਗੁਣ ਗਾਇ ਲੈ ਸਭ ਸੁਗਣ ਸਮਾਨੋ। ਇਹ ਤਾਂ ਕੇਵਲ ਇੱਕ ਸੁੱਤੇ ਹੋਏ ਸੁਪਨੇ ਦੀ ਤਰ੍ਹਾਂ। ਬਾਬੇ ਕਬੀਰ ਸਾਹਿਬ ਨੇ ਇੱਕ ਬਚਨ ਕਿ ਉਹਨਾਂ ਦੇ ਤਿੰਨ ਸ਼ਲੋਕ ਕਿਵੇਂ ਬੰਦਿਆ ਜੇ ਜਾਗ ਸਕਣਾ ਤੇ ਜਾਗ ਉਹਨਾਂ ਸ਼ਬਦ ਵਰਤੇ ਨੇ। ਕਬੀਰ ਸੋਤਾ ਕਿਆ ਕਰੇ ਜਾਗ ਰੋਏ ਪਏ ਦੁੱਖ ਸ਼ਬਦ ਕਹਿਤੇ ਕਮਾਲ ਦੇ ਸ਼ਲੋਕ ਉਹਨਾਂ ਦੇ ਕਹਿੰਦੇ ਬੰਦਿਆ ਸੁੱਤਾ ਕੀ ਜਾਗ ਕਰਨਾ ਪਏ ਉੱਠ ਤੋਂ ਜਾਗ। ਕਬੀਰ ਸੋਤਾ ਕਿਆ ਕਰੇ ਜਾਗ ਰੋਏ ਪਏ ਦੁੱਖ ਹੁਣ ਰੋਏ ਦਾ ਅਖਰੀ ਅਰਥ ਹੁੰਦਾ ਰੋਣਾ ਤੇ ਚੇਤੇ ਰੱਖੋ ਤਕਰੀਬਨ ਰੋਣਾ ਆਉਂਦਾ ਉਸੇ ਵਿੱਚ ਜਿੱਥੇ ਬੰਦੇ ਨੂੰ ਵਿਛੋੜਾ ਪੈ ਗਿਆ। ਕਹਿੰਦੇ ਦੁਨੀਆਂ ਦੇ ਕਲੇਸ਼ ਦੁਨੀਆਂ ਦੇ ਸਹਿਮ ਦੁਨੀਆਂ ਦੀ ਜਿਹੜੀ ਦੌਲਤ ਨੇ ਤੈਨੂੰ ਕਲਪਾਇਆ ਤੇ ਰੋ ਇਹਨੂੰ ਛੱਡ ਦੇ ਦਾ ਖਹਿੜਾ ਛੱਡੋ ਬਣਾ। ਸਾਹਿਬ ਕਹਿ ਰਹੇ ਨੇ ਇਹਦੇ ਬੰਦੇ ਨੂੰ ਇਹਦੇ ਨਾਲ ਆਪਣੇ ਆਪ ਨੂੰ ਅਲੱਗਾ ਕਰ ਲੈ ਸਾਈਂ ਦੇ ਚਰਨਾਂ ਵਿੱਚ ਜੁੜ। ਕਬੀਰ ਸੋਤਾ ਕਿਆ ਕਰੇ ਜਾਗ ਰੋਏ ਪੈ ਦੁੱਖ ਜਾਗਾ ਬਾਸਾ ਗੋਰ ਮੈਂ ਸੋ ਕਿਉਂ ਸੋਵੇ ਸੁੱਖ ਗੋਰ ਦਰਸ ਦਾ ਕਬਰ ਉਹ ਜਿਹੜੇ ਕਬਰ ਵਿੱਚ ਪਏ ਹੋਣ ਉਹਨਾਂ ਨੂੰ ਨੀਂਦਾ ਕਿੱਥੇ ਆਉਂਦੀਆਂ ਨੇ ਤੈਨੂੰ ਸਮਝ ਪੈਂਦੀ ਨੀ ਪੈਂਦੀ ਤੂੰ ਤਾਂ ਗੋਰ ਵਿੱਚ ਗੋਰ ਵਿੱਚ ਕਬਰ ਵਿੱਚ ਸੁੱਤਾ ਹੋਏ। ਉਹਨਾਂ ਦੂਜਾ ਸ਼ਬਦ ਵਰਤਿਆ ਕਬੀਰ ਸੋਤਾ ਕਿਆ ਕਰੇ ਬੈਠਾ ਰੋ ਅੜ ਜਾਗ ਤੂੰ ਉੱਠ ਬਹਿ ਜਾ ਚੌਂਕੜਾ ਮਾਰ ਤੋਂ ਫਿਰ ਅਗਲੀ ਤੋਕੇ ਜਾਗ। ਜਾਗ ਦਾ ਅਰਥ ਇਹ ਵੇ ਕਿ ਸਰੀਰਕ ਤੌਰ ਤੇ ਜਿੱਥੇ ਜਾਗੇ اسے اپنے اندر بھی جگان کا یتن کر. کبیر سوتا کیا کرے بیسا رو اور جاگ. یہ جاگن کا مطلب ہے جاگ کے سنگ سے بھی چورا سا ہی کہ سنگ لاد جی چرنا تو کئی جنما کا بت گئے یتن کر اس منخا دئی وہ چرنا بھی جڑ گیا وہ چرنا پکار کر. انہوں نے پھر تیجا شلوک کیا کہ جی تج نہیں نہ جاگتا تو کدی بھی منا بھولی نہ ایک دن خود نیند سوے گا کہ گھر کے جی پاوے تین دن رات اچی اچی پکار گے پر اس نیند تو گھر کے لوکاں دیا ٹاہا بھی تین جگا نہیں سک. صاحب نے تیجا بچن کیا کبیر سوتا کیا کرے اٹھ کے نہ جپے مرار ایک دن سوگن ہوئے گو لابے گوڈ پسار کیا تو سویا جاگ کے آنا تیری گافل تائی کی نیند بھی ستا پیا منا تو جاگ تے جیون جاگ سچ کر جانا تو اس سنسار کی زندگی نو اس سنسار نو سچ کر کے جانے پر اصل وچ یہ سچ ہے حقیقت ہے یہ آپ سچ کی من لا گے. شاید جی نے آرمب پھر بچن کیتے نے شبد شروع ہوں جو دن آو ہے سو دن جاہی جیڑا دن آ گیا نا یہ سمجھو جاہی جاہی در سے چلا گیا جیڑا سواس آیا یہ گیا پرت کے آنا نہیں جہے دن مل گئے اج آیا دن انہیں کل کدی نہیں آنا جیڑا آیا وہ چلا گیا. ستگرو نے کہا جو دن آو ہے سو دن جاہی کرنا کوچ رہن پھرنا ایک دن تو کوچ کرنا سدا لیے تھے آپ رہنا ہے. صاحب گرو گرنتھ صاحب کے لکھنا کبیر صاحب جی کی بانی بھگتوں میں سب تو زیادہ بچن انہوں نے گرو گرنتھ صاحب انہوں کا جو گرو گرنتھ صاحب پہلا شبد ہے نا وہ پہلا شبد ہی موت نال سبندت ہے. رویداس جی کا پہلا شبد ہے توئی موہی موہی توئی انتر کیسا. کبیر جی کا جڑا پہلا شبد ہے میں کہنا وہ پہلی دکھ ساری سمجھ پی جائے کوئی بندہ ایسا نہیں جہاں آپ سے اپنے بچوں موت تو سچیت نہ کر سکے. کبیر صاحب نے شبد برتے کہ ماتا کے ادھر بچہ نمدا ہے کہ وہ من میں بڑی پرسنتا ہوتی کہ وہ اندر کے کھیڑے نو کوئی بیان نہیں کر سکتا کہ جدو بچے کا جنم ہوتا ہے تے ماں کی خوشی کی خد کوئی نہیں رہتی. اس ویلے وہ سما بھی نوٹ کرتے ہیں ہوں تک بھی یہ بچہ کنے بجے جمے ہے یہ کہڑا مہینہ ہے تاریخ کہڑی ہے اج وار کہڑا ہے تے اس دن نوٹ کر کے اس دن کاپی سے لکھ کے پکے طور پہ ان کا سرٹیفکیٹ باندھے بھی ایس دن بچہ جمیا کہ جب سال بعد دن ہوتا ہے نا مائی کی خوشی ویکھن والی کہ میرا پتر اج پورا 10 سال کا ہو گیا دسواں جنم دن بھی آ گیا. وہ کدی کہ میرا پتر اج 15 سال کا ہو گیا کتنے کہہ گیا کہ میرا پتر 20 سال کا بچا ہو گیا. کبیر جی کہنے اس بھلیخے نو من کر دے ماں جب سال بعد اپنے پتر کا جنم دن منانی ادو خوش ہو کے نہ کہ بچا ہو گیا. حقیقت ہے کہ تیرے پتر دی عمر جنی رب نے دیتی ہے او دے وچوں ایک سال اور کٹ گیا ہے. ہر سال یہ عمر وادی نہیں پی یہ آربلا کٹتی پی ہے. صاحب بابا کبیر جی نے پہلا شبد کیا کہنے لگے جننی جانت ست بڑا ہوت ہے جو دن آوے سو دن جاہی کرنا کوچ رہن پھرنا. جننی جانت ست بڑا ہوت ہے کتنا کو نہ جانے جی دن دن ابد کٹتا ہے جو دن آوے سو دن جائیں اتنا کوئی نہیں سمجھتا پیا کہ دن دن کر کے آربلا جی وہ کٹتی پی ہے. صاحب جی کرپا تو کرتے ہیں جنی جان سد بڑا ہوتا ہے اتنا کو نہ جانا جی یہ سمجھ کوئی نہیں جی دن دن ابد کٹتا ہے مور مور کر ادک لاڑ کر تیکتی جمراؤ کٹ ہے بڑا اندر من خوش ہوں پرسن ہوں پر موت ہس کے کہندی چلیے ماں تین پتا نہیں یہ سواد جہے نے میں یہ کھانا پیا. حضور کہہ رہے ہیں جو دن آوے سو دن جائیں کرنا کوچ ایک دن اتو کوچ کرنا پہلا بھی کر گئے آپ بھی کرنا रहन फिर ना ही, इसे रहना सदा ली नहीं। संघ चलता है, संघ का अखरी अर्थ होता साथी। इवन जेडे साथी ने ना वो चले गए, तो बाकी अपनी जिंदगी झाती मार के देखिए, हर बंदे की जिंदगी की तस्वीर, जिंदगी की कहानी आपो अपनी, जिस झाती मार के देखिए, पता नहीं किन्ने कु साडे साथी जिन्हां दे नाल असीं बैठे उठे, जिन्हां कोल असीं खलोते गलबात कीती, अज वो बीते हुए की एक छोटी जी कहानी बन के रह गए। इस तो वध कुछ नहीं। गुरु ग्रंथ साहिब ने तो शब्द वरते ने बाकिया की गल छद, जिस मां ने जिस पिता ने तेन जन्म दे के पालिया, खुराक दिखी तेरे लिए, हर तरह का दुख अपनी जिंदगी से हटाया, वो मना झाती मार के देख जमन वाले तेरे को नहीं रहे, तू किन्नी को देर तक टिके रहना। संघ चलत है, हम की चलना। साहब गुरु ग्रंथ साहब ने ताई बचन किते ने कह लगे, फरीदा किथे तेंदे मापिया, वो फरीद साहब जी शब्द वरते ने, किथे तेरे ने मापे तेन जन्म देने वाले, एक सुपने बन गए। जिस मां की गोद मारी, जिस मां ने अपनी सुंदरता वार के सुख दिता, जिस पिता ने आप दिन रात मुशक्कत करके बच्चे नू पालिया, पढ़ाया, लिखाया, अज वो मां बाप किते नजर नहीं आते। फरीद साहब जी ने अपने पत्थर मन नू किते समझा कि जे जन्म देने वाले ने गए तो तू किन्नी कु देर तक रहना, उस मार्ग से तेनू भी जाना पड़ेगा। कह लगे, किथे तेरे मापिया जिन्नी तू जनियो है, तै पास्यो लद गए, तू अजे ना पतीने हो। मेरे धन गुरु नानक बाबा जी ने कह कह लगे, सज्जन मेरे रंगले जाए सुते जीरान, हम ती वन्या डूमनी रोमा चीनी बाने, वो पास्यो चले गए। संघ चलत है, हम ती चलना, अपना भी इस मार्ग से जाना है। दूर कवन, कवन का अर्थ हुंदा बहुत दूर जाना है, बहुत दूर साडी मंजिल है। सिर उपर मरना, सिर के उत्ते मौत खलोती, सबर बड़ी दूर का, सबर तय नहीं होया, मौत सिर के उत्ते कूक कूक के सानू पुकार पुकार के कहंदी, सुचेत हो जा, पर समा आउण दी देर है कि मैं तेनू अपने नाल लै जाना। दूर गवन, सिर उपर मरना, हजूर कहने उस मौत नू भुलाना। फिर अगला बचन किया, जिन जियो दिया, जिस परमात्मा ने तेन जिंद दिती है ना, सो रिजक अम्बरावे, चेते रखी तेन रोजी भी जूर पहुंचाएगा। जिन्हें तेरे से कृपा करके तेन ये जिंदगी दिती है, वो तेन रोटी देगा। ते मना तू इस भुलेखे पै गया कि शायद मैं सब कुछ कठा करके चला जावा। दतार कहने इस बिरती नू अपने अंदरों कद, मौत केड़ा चेते रख दे। देखो मैं कई बार बेनती कर रहा, अच भी सवेरे बेनती कर रहा सज्जन नू, कि जदो साडे ते बचपन हुंदा है ना, हर बंदे दी कहानी, जदो बच्चा हुंदा है उदो बच्चे दी शब्दावली कुछ होर हुंदी, आउण वाले भविख दा वो सोचदा। छोटे छोटे बच्चे जे किते सारे होण, उन्हां नू मां बाप कुछ दिन पुत्र तो वड्डा हो के की बनेगा, अक्सर कुछ दिन वो फिर कहिंदा, मैं वकील बनागा, मैं टीचर बनागा, मैं डॉक्टर बनागा, मैं राज नेता बनागा। वो अपने अपने आने वाले भविख के सुपने आप सिरजदे रहिंदे। ते जदों बंदे ते जवानी आउंदी है, उस मुकाम ते, उस मरतबे ते, उस पदवी ते पहुंचदा है, ते फिर बंदा कभी बचपन की गल नहीं करता। वो हमेशा करेगा गल्लां कि आने वाले समय में इन्नी कु प्रैक्टिस करांगे, इन्ना कु काम करांगे, परत के जो बुढ़ेपा आ गया, चुप करके रब रब जपना, आपा परत के किसी खलजगन विच पैणे नहीं। पर देखो बंदे भी अंदर किते खलोता है, बचपन में गल्लां करदा जवानी दियां, जवानी विच करदा गल्लां आने वाले बुढ़ेपे दियां भी, आ कुछ मैं करांगा। ते मेरा ख्याल है जितने बजुर्ग ने उन्हां विचों 90% बंदे है ते मिल गए, जेडे बुढ़ेपे विच आ के मौत की गल कभी नहीं करते, जवानी दे दिनां नूं चेते करी जांदे। हकीकत बंदे दा अंदर है, बचपन विच जवानी की गल करदा, जवानी विच बुढ़ेपे की गल करदा, ते जदों बुढ़ेपा आउंदा कदी कदे नहीं कहा भी हुण थोड़े दिनां नूं मर जाणा। उह कहिंदा जदो जवान हुंदे सा ना, इन्ना मैं काम करदा सा, इन्ने बंदियां तों मैं तकड़ा सा, इन्ने लोग मेरे अगे पिछे सन, ਚਾਹੀਦਾ ਤਾਂ ਇਹ ਸੀ ਕਿ ਬਚਪਨ ਵਿੱਚ ਤੂੰ ਆਉਣ ਵਾਲੀ ਜਵਾਨੀ ਨੂੰ ਜੀ ਆਇਆ ਪਿਆ, ਜਵਾਨੀ ਵਿੱਚ ਤੂੰ ਬੁਢੇਪੇ ਨੂੰ ਜੀ ਆਇਆ ਪਿਆ। ਸਵਾਲ ਤਾਂ ਹੈ ਕਿ ਬੁਢੇਪੇ ਵਿੱਚ ਇੰਨੀ ਕੁ ਕਮਾਈ ਕਰ ਲੈ ਤੂੰ ਮੌਤ ਨੂੰ ਵੀ ਜੀ ਆਇਆ ਕਹਿ ਸਕਦੇ? ਮੌਤ ਨੂੰ ਤਾਂ ਯਾਦ ਹੀ ਕੋਈ ਨੀ ਕਰਦਾ। ਹਜ਼ੂਰ ਨੇ ਬਚਨ ਵਰਤੇ ਨੇ, ਕਹਿਣ ਲੱਗੇ ਬੰਦਿਆ ਕਿ ਦੇਖ ਤੂੰ ਬੁਢੇਪਾ ਆਇਆ, ਬਸ ਇਹ ਮੌਤ ਦਾ ਸੂਚਕ ਹੈ। ਸਹਿ ਬਾਬਾ ਕਬੀਰ ਜੀ ਨੇ ਸ਼ਬਦ ਵਰਤੇ ਨੇ, ਰਹਿਣ ਗਈ ਮਤ ਬਿਨਤੀ ਜਾਏ, ਭਵਰ ਗਏ ਬਦ ਬੈਠੇ ਆਏ। ਕਾਲੇ ਕੇਸ ਚਲੇ ਗਏ ਨੇ, ਬੁਢੇਪੇ ਦੇ ਚਿੱਟੇ ਕੇਸ ਆ ਗਏ ਨੇ। ਜਿਨ ਜੀਓ ਜੀਆ ਸੋ ਰਿਜਕ ਅੰਬਰਾਵੈ, ਸਭ ਘੱਟ ਭੀਤਰ ਹਾਟ ਚਲਾਵੈ। ਹਰ ਇੱਕ ਦੇ ਖਿਰਦੇ ਵਿੱਚ ਹਾਟ ਡਰ ਕੇ ਆਪਣੀ ਦੁਕਾਨ ਆਪਣੀ ਖੱਟੀ ਚਲਾਉਂਦਾ ਪਿਆ। ਕਰ ਬੰਦਗੀ ਛਾਡ ਮੈਂ ਮੇਰਾ, ਐਵੇਂ ਮੈਂ ਲਾਈ ਹੈ ਛੱਡ ਦੇ, ਮੈਂ ਵੀ ਇੱਕ ਭੈੜੀ ਕੁੜੀ ਵਾਦੀ ਨੂੰ ਬੰਦਗੀ ਕਰਕੇ ਕਰ ਸਕਦਾ। ਕਰ ਬੰਦਗੀ ਤੇ ਸੱਚ ਜਾਣੋ ਬੰਦੇ ਦਾ ਅਰਥ ਹੀ ਇਹ ਜਿਹੜਾ ਬੰਦਗੀ ਕਰਦਾ ਹੋਵੇ। ਬੰਦਗੀ ਕਰ, ਸਿਮਰਨ ਕਰ, ਭਜਨ ਬੰਦਗੀ ਕਰ ਲੈ ਦਿਨ ਰਾਤ ਇੱਕ ਕਰ। ਕਰ ਬੰਦਗੀ ਛਾਡ ਮੈਂ ਮੇਰਾ, ਸਿਰਦੈ ਨਾਮ ਸੰਭਾਰ ਸਵੇਰਾ, ਸਵੇਰਾ ਦਰਸ਼ਨ ਦਾ ਸੁਖਤਾ ਵੇਲੇ ਸਿਰ। ਕਹਿੰਦੇ ਹੁਣ ਸਮਾਂ ਮਿਲਿਆ ਇਸ ਸਵੇਰੇ ਨੂੰ, ਇਸ ਮਨੁੱਖਾ ਜਨਮ ਨੂੰ ਸਾਂਭ ਲੈ, ਜੇ ਬੰਦਗੀ ਕਰ ਸਕਣਾ ਬੰਦਗੀ ਕਰ, ਮੈਂ ਮੇਰੀ ਨੂੰ ਛੱਡ ਦੇ। ਬਸ ਕਈ ਨਹੀਂ ਜੇ ਛੱਡੀ ਜਾਂਦੀ ਗੁਰਮੁਖੋ, ਕਈ ਜਨਮਾਂ ਦੇ ਨਾਲ ਤੁੜੀ ਆਉਂਦੀ। ਬਾਬੇ ਗੁਰੂ ਨਾਨਕ ਸਾਹਿਬ ਨੇ ਸ਼ਿਵਨਾਥ ਨੂੰ ਜਦੋਂ ਮਿਲੇ ਸਨ ਕਈ ਸ਼ਬਦ ਕਹੇ ਸਨ। ਉਹਦੇ ਬਾਗ ਵਿੱਚ ਗਏ, ਸੁੱਕਾ ਬਾਗ ਪਰਤ ਕੇ ਖਰਾ ਹੋ ਗਿਆ। ਹਜ਼ੂਰ ਕਿਰਪਾਲੂ ਜੀ ਨੂੰ ਸ਼ਿਵਨਾਭ ਆਪਣੇ ਘਰ ਲੈਣ ਆਇਆ, ਕਹਿੰਦਾ ਮੇਰੇ ਮਹੱਲਾ ਵੀ ਚੱਲੋ। ਬਾਬਾ ਜੀ ਨੇ ਕਿਹਾ ਅਸਵਾਰੀ ਕਾਹਦੀ ਕਰਾਏਗਾ? ਕਹਿਣ ਲੱਗਾ ਹਾਥੀ ਘੋੜੇ? ਕਹਿੰਦੇ ਬਿਲਕੁਲ ਨਹੀਂ। ਮੈਨੂੰ ਪਹਿਲੀ ਗੱਲ ਦੱਸ, ਤੂੰ ਅਸਵਾਰੀ ਕਾਹਦੀ ਕਰਾਣੀ ਹੈ ਤੇ ਭੇਟਾ ਕਾਹਦੀ ਦੇਏਗਾ? ਕਹਿਣ ਲੱਗਾ ਅਸਵਾਰੀਆਂ ਸਾਰੀਆਂ ਮੇਰੇ ਕੋਲ ਹੈਨ, ਭੇਟਾ ਤੁਸੀਂ ਜੋ ਕਹੋਗੇ ਮੈਂ ਦਿਆਂਗਾ। ਕਹਿਣ ਲੱਗੇ ਅਸਵਾਰੀ ਕਰਾਂਗੇ ਕਿ ਤੇਰੀ, ਤੇ ਭੇਟਾ ਉਹ ਨਾ ਗੇ ਜਿਹੜੀ ਤੇਰੀ ਆਪਣੀ ਹੋਵੇ। ਜਿਹੜੀ ਤੇਰੀ ਹੋਵੇਗੀ ਚੀਜ਼ ਤੁਹਾਨੂੰ ਉਹ ਭੇਟਾ ਵਿੱਚ ਦਈ। ਉਹਦੇ ਰਮਤ ਨੂੰ ਕਿਹੜਾ ਸਮਝੇਗਾ ਜੇ ਅਸਵਾਰੀ ਅਸੀਂ ਤੇਰੀ ਕਰਨੀ? ਤੇ ਚੇਤੇ ਰੱਖੀ ਭੇਟਾ ਸੀ ਉਹ ਲੈਣੀ ਜਿਹੜੀ ਤੇਰੀ ਆਪਣੀ ਹੋਵੇ। ਉਹ ਖੁਸ਼ੀ ਨਾਲ ਭੱਜ ਕੇ ਜੀ ਉਹਨੇ ਸੋਨੇ ਦੀਆਂ ਮੋਹਰਾਂ ਦੀ ਭਰੀ ਥਾਲ ਲਿਆਂਦਾ, ਹੀਰੇ ਮੋਤੀ ਲਿਆਂਦੇ। ਗੁਰੂ ਸਾਹਿਬ ਕਹਿੰਦੇ ਨੇ ਉਹ ਭੇਟਾ ਦੀ ਜਿਹੜੀ ਤੇਰੀ ਆਪਣੀ। ਕਹਿੰਦਾ ਮਹਾਰਾਜ ਸੋਨਾ ਮੈਂ ਆਪਣੇ ਖਜ਼ਾਨੇ ਵਿੱਚੋਂ ਲਿਆਂਦਾ, ਮੇਰਾ ਹੈ। ਕਹਿੰਦੇ ਨਾ ਮੋਹਰਾਂ ਨੂੰ ਪੁੱਛ ਕੇ ਦੇਖ ਕੇ ਇਹ ਬੋਲ ਪੈਣ ਕਿਤੇ, ਕਿਤੇ ਇਹਨਾਂ ਨੂੰ ਜ਼ਬਾਨ ਲੱਗ ਜਾਏ ਤੇ ਤੈਨੂੰ ਬੋਲ ਕੇ ਕਹਿਣਗੇ ਜਿਸ ਖਜ਼ਾਨੇ ਵਿੱਚ ਤੂੰ ਕਹਿੰਦਾ ਮੇਰੇ ਨੇ, ਤੇਰਾ ਬਾਪ ਕਈ ਸਾਲ ਪਹਿਲਾਂ ਕਹਿੰਦਾ ਸੀ ਇਹ ਮੇਰੇ ਨੇ, ਤੇਰੇ ਬਾਪੂ ਤੋਂ ਪਹਿਲਾਂ ਤੇਰਾ ਦਾਦਾ ਕਹਿੰਦਾ ਸੀ ਮੇਰੇ ਨੇ, ਤੇਰੇ ਦਾਦੇ ਤੋਂ ਪਹਿਲਾਂ ਤੇਰਾ ਪੜਦਾਦਾ ਕਹਿੰਦਾ ਸੀ ਮੇਰੇ ਨੇ। ਉਹ ਚਾਰ ਪੰਜ ਮੇਰੇ ਮੇਰੇ ਕਹਿੰਦੇ ਚਲੇ ਗਏ ਤੇ ਸੱਚ ਜਾਣੀ ਕੱਲ ਨੂੰ ਤੇਰੀ ਮੌਤ ਹੋ ਗਈ ਤੇ ਮੋਹਰਾਂ ਨੇ ਤੇਰੇ ਨਾਲ ਮਰਨਾ ਨਹੀਂ, ਇਹਨਾਂ ਨੂੰ ਤੇਰੇ ਪੁੱਤਰ ਨੇ ਕਬਜ਼ੇ ਵਿੱਚ ਲੈ ਲਿਆ। ਮੈਨੂੰ ਭੇਟਾ ਉਹ ਦੇ ਤੇਰੀ ਤੇਰੀ ਆਪਣੀ ਹੋਵੇ। ਕਹਿੰਦਾ ਧੰਨ ਮੇਰਾ ਨੇ। ਗੁਰੂ ਸਾਹਿਬ ਕਹਿੰਦੇ ਝਾਤੀ ਮਾਰ ਕੇ ਦੇਖ ਲੈ, ਤੇਰੇ ਵੱਡਿਆਂ ਦਾ ਪਹਿਲਾਂ ਸੀ, ਹੁਣ ਤੇਰਾ ਕੱਲ ਨੂੰ ਅੱਗੇ ਚਲੇ ਜਾਣਾ। ਮਨ ਨੇ ਕਿਹਾ ਵਾਕਈ ਧੰਨ ਮੇਰਾ ਨੇ। ਤੇ ਸੱਚ ਜਾਣੋ ਦੁਨੀਆਂ ਵਿੱਚ ਗੁਰੂ ਸਾਹਿਬ ਨੇ ਬਹੁਤ ਕਮਾਲ ਦੀਆਂ ਉਦਾਹਰਨਾਂ ਲੈ ਕੇ ਸਮਝਾਇਆ। ਕੋਈ ਇਸਤਰੀ ਪੱਥਰ ਦੇ ਹੋਵੇਗੀ ਕਿ ਪਤੀ ਦੀ ਮੌਤ ਹੋਵੇ ਤੇ ਉਹਦੇ ਅੰਦਰ ਨੂੰ ਖੇਦ ਨਾ ਲੱਗੇ, ਉਹਦੀਆਂ ਅੱਖਾਂ ਸਿਮਰ ਨਾ। ਕਹਿੰਦੇ ਨੇ ਇੱਕ ਇਸਤਰੀ ਐਸੀ ਹੈ ਜਿਨ੍ਹਾਂ ਦੇ ਮਾਲਕ ਮਰਦੇ ਨੂੰ ਕਦੀ ਵੀ ਰੋਈ ਨਹੀਂ। ਪੁੱਛਿਆ ਜੀ ਕਿਉਂ? ਕਹਿਣ ਲੱਗੇ ਉਹਨੂੰ ਇਸ ਗੱਲ ਦਾ ਫਿਕਰ ਹੀ ਨਹੀਂ ਮਾਲਕ ਮਰਿਆ। ਉਹ ਕਹਿੰਦੀ ਇੱਕ ਮਰਿਆ, ਪੰਜ ਹੋਰ ਤਿਆਰ ਨੇ ਮੈਨੂੰ ਸੰਭਾਲਣ ਵਾਸਤੇ। ਉਹ ਇਸਤਰੀ ਕਿਹੜੀ? ਉਹ ਵੀ ਮਾਇਆ। ਹਜ਼ੂਰ ਕਹਿੰਦੇ ਖਤਮ ਮਰੇ ਤੋ ਨਾਰ ਨਾ ਰੋਵੇ, ਉਸ ਰਖਵਾਰੋ ਔਰਾ ਹੋਵੇ। ਉਹ ਕਦੀ ਵੀ ਰੋਂਦੀ, ਉਹਨੂੰ ਪਤਾ ਕਿ ਮੈਨੂੰ ਸਾਂਭਣ ਵਾਲੇ ਬੇਅੰਤ ਨੇ, ਮੈਨੂੰ ਅਨੇਕਾਂ ਨੇ ਸਾਂਭ ਲੈਣਾ। ਉਹਨੂੰ ਸ਼ਬਦ ਪੈ ਸਮਝ ਪੈ ਗਿਆ ਸ਼ਿਵਨਾਭ ਨੂੰ ਕਿ ਦੌਲਤ ਮੇਰੀ ਨਹੀਂ। ਕਹਿੰਦਾ ਮਹਾਰਾਜ ਕਿਰਪਾ ਕਰੋ, ਆ ਮੇਰਾ ਤਨ ਆਪਣਾ, ਮੈਂ ਇਹਨੂੰ ਭੇਟਾ ਵੀ ਦਿੰਦੇ ਹਾਂ। ਹਜ਼ੂਰ ਹੱਸ ਕੇ ਕਹਿੰਦੇ ਆ ਵੀ ਤਨ ਤੇਰਾ ਆਪਣਾ? ਕਹਿੰਦਾ ਹਾਂ। ਕਹਿੰਦੇ ਆਪਣੀ ਮਰਜ਼ੀ ਨਾਲ ਦਿਨ ਤੈਨੂੰ ਮਿਲਿਆ? ਕਹਿੰਦਾ ਨਹੀਂ ਸਾਹਿਬ। ਕਹਿੰਦੇ ਸੱਚ ਜਾਣੀ ਤੇਰਾ ਨਹੀਂ, ਜੇ ਤੇਰਾ ਹੋਵੇ ਤੇ ਤੇਰੇ ਨਾਲ ਜਾਏ, ਤੂੰ ਇੱਥੇ ਛੱਡ ਕੇ ਚਲੇ ਜਾਣਾ। ਮਨ ਨੇ ਕਿਹਾ ਵਾਕਈ ਠੀਕ ਹੈ, ਤਨ ਵੀ ਮੇਰਾ ਨਹੀਂ। کہ برد کہتے نا میرا مانتے ہیں میں مانتے جا دے دینا کہنے لگے من بھی تیرا نہیں پوچھ کے لے کے تیری گلی گل منی یہ تو مرضیاں کرنا اپنی سوچی پی گیا تن میرا نہیں تن میرا نہیں من میرا نہیں زمین پوئے پانڈا میرا نہیں فوجاں میری نہیں ہاتھی گھوڑے میرے نہیں تو سچ جانو جدو بندہ جاگتا سب تو پہلی سمجھ ہی پی میرا اس دنیا وچ کوئی نہیں سائیں صاحب نے بانی وچ کہہ کے من پیاریا تو سدا تت سنبھالے یہ کٹمب تو جی دیکھتا میں کہنا بھی جدو تو کتنے امرت ویلے گیا تو بنجا ستا ہو گیا یہ نہ سمجھو میں نراشا واجی پرمان دے رہا کبھی امرت ویلے اٹھ کے جدو بندہ بندگی کرتا ہوئے پتر کھوڑ ستے ہون تھی ہوئے پتی ہوئے سارے جی ستے ہون اس ویلے ستیا نو دیکھ کے ایک کھن من وچ لیا منا آ تھوڑی نیند ستے نے تو کلا جاگیا تیرا کوئی نہیں ہوں ایک دن کو جی نیند سونا ہے نہ تیرا ہے کہڑا من نو سمجھانا ہے نا کہنے لگے من پیارا تو سدا سچ سنبھالے یہ کٹمب تو جی دیکھتا کلا نہ ہی تیرا نالا ساتھ تیرے چلے نہ ہی کس نال کیوں چتلائی ہے ایسا کام مولے نہ کیتے جس انت پچھوتائیے ست گرو کا اپدیش ہن تو ہوگا تیرے نالے اے نانک من پیارے تو سدا سچ سنبھالے صاحب نے اتنے جب شبد کہ شیو ناد نے کیا پروار بھی میرا نہیں سنسار بھی میرا نہیں اخیر سے کہ بابا جی میں سمجھ نہیں پی میری کہڑی چیز ہے کہڑی چیز میں پیدا کرا تن تن من سب کچھ میرا نہیں گرو صاحب ہس کے کہنے بس آ جی میں لائی ہے یہی تیری ہے کئی جنموں کی کئی نہ لے کے انہوں نے آ خومے تیری میں تیری ہے نا بس کہنے میں چڑھ دے میں مینو دے دے میں یہ بدلے تینو تیان تو میرا کر دے یہ بدلے تینو تیرا مل جائے گا سجنا تو مان چڑھ دے یہ بدلے تینو نام مل جائے گا شاید کرپالو جی نے کہا کہنے لگے کر بندگی چھاڑ میں میرا سمرن کر تو پھر کہنے کنا چر بندگی کریے کیونکہ کوئی ادھا گھنٹہ کوئی دس منٹ کوئی پندرہ منٹ دیکھو جنہوں نے بندگی کی تھی وہ بانی وچ کہہ کے گئے کہ قدرت کیم نہ جانی ہے بٹا بے پرواہ کر بندے تو بندگی جکر کٹ میں سا جنی دیر تک سواس میں کر بندگی بابا فرید صاحب کہنے تو چوری اڈ کے روز کیا کر تیری پناہ خدائے تو بخشندگی شیخ فرید خیر بیجے بندگی بھائی نند لال کہنے ہر بزرگی بائے دس کن بندگی جی تچے رتبے سے پہنچنا چاہنا تو بندگی کر ورنہ آخر بے کشی شرمندگی شرم کن ہاں شرم کن ہاں شرم کن ای دلے تو سن خدرا نرم کر کر بندگی چھاڈ میں میرا کہ لگے پیاریا پھر ایک کام ہور کر خرد نام سنبھار سویرا جنم شرانو شرانو درس میں چلے جانا ساری زندگی چلی گئی پنتھ نہ سوارا اج تیکرا منا تو رستے ہی صاف کیتا جس رستے تو چلنا ساج پری زندگی دی شام پی گئی بہ دش اندھیارا رستہ تے صاف کرن دا ویلا سی جدو چانن سی دیکھ چانن ویلے تو راہ صاف نہیں کیتا ہن تا نیرا پی گیا چلیا ہنیرے وچ تا تریا وی نہیں جاندا ہوندا ہنیرے وچ تا ہتھ پساریا نظر نہیں آندا سانج پری دہش اندھیارا کہ رفداس ندان دیوانے کہنے چلے بندیا مورخ منا انتلا سما تیرا آتا پہ چیت سنائی دنیا فن خانے کیوں نہیں پرماتما نو چیتے کردا جس ٹھکانے تو کہنا میں سدا بیٹھے رہنا کہ سنسار نے ایک دن گنس جانا سدیو کال جی رہنا تے رب دی بھگتی ہے دیکھو پتا نہیں مانو پھر بھی نہیں لگتی سب کچھ اکھا نال دیکھتا بھی کہ کنا نال سنتا بھی کہ تن نال سب کچھ دیکھتا ہے ہاں کچھ سما رب چیتے ہوتا گل بڑی کرتا ہے اسی ہندوستان وچ بھی دیکھے کہ جدو بندہ کوئی مر جائے نا ادھر ادھر کول بیٹھے سارے برہم گیان تو تھلے گل ہی کوئی نہیں کرتا دنیا بڑی جھوٹھی ہے جی، سنسار نے ایک دن بلک جانا ہے جی، رب کی کھیڈ یہو جی ہے جی، ایویں میری میری کر رہے ہیں۔ وہ منجی تو تھوڑا جہا پرا ہوتے ہیں، پرت کے پھر اپنے رونے رو لگ پے۔ جب ارتی چوک کے ترن گئے تو جب شمشان کٹ گئے اسے بھی سارے گلا پرت کے، جدو کہ وہ بھوگ پائے گا اسے سارے بولتے کہیں گے شیخ ہے ہاتھی جگنا کوئی پھر رہا، جس آسن ہم بیٹھ کے کیتے بیٹھ گیا، بولن والے لیڈر بھی کہیں گے جو جو تو بن سہ کرو آج کا کال، نان کر گن گائل چار سگل جال، وہ سیول کہن ماتر رہ گئے۔ حقیقت بندے نو سمجھ ہی نہیں کہ میں ایک دن اس دنیا تو جان۔ دھن گرو گرنتھ صاحب وار وار سانو یہ گل کہندے نے کہ موت چیتے کر، موت کے چیتے وچ رب دا چیتا ہونا، یہ کوئی پتا نہیں کہڑے ویلے وہ سما جا، کوئی بھروسہ نہیں۔ میں کہنا بندہ تھا نا، گرو صاحب نے کہنا بھی اپنا کئی بار ہوں دیکھنے ہیں کہ بندہ کتے جانا ہو جڑے کنونی کاروائی کئی بار کرتے ہیں، وہ کسی تھان سے ٹائم بم فٹ کر دیں۔ عام بندے نو کی پتا، بچے کول ترے پھرتے ہیں، بزرگ کول ترے پھرتے ہیں، پر انہوں پتا جنہیں ٹائم بم فٹ کیا، جنہوں پتا بھی اینے منٹ وچ یا اینے گھنٹے بعد انہیں پھٹ جانا، سچ جانو ہر بندہ ٹائم بمب جے کی پتا اندر کتنے فٹ جانا۔ سانو پتا کچھ جن فٹ کر کے کلے انہیں سارے ٹائم بمب بھی بنائے، ہر ایک کا سما نشچت کیتا، تھان ہونی ہے، یہ کوئی پتا نہیں کسی نے روڈ سے پس جانے، یہ پتا نہیں کسی نے جہاز وچ بیٹھیا پس جانے، یہ کوئی پتا نہیں کسی نے تردیا پس جانے۔ یہ مطلب ہے ہر بندے اندر موت کا ٹائم بمب فٹ ہے، جدو سما آ گیا انہیں جانا ضرور ہے۔ اج دے شبد وچوں ایک گل چیتے رکھیے کہ نام سمرن ان زندگی کا آدھار بنا لیے، کیونکہ اپنے تو پہلا بےنت چلے گئے، اس مارگ سے سانو بھی جانا پینا۔ انیا کو بےنتیاں پروان کرو، ہوئی بےنت پلا ساد سنگت کرپا کر کے بخش دینیا جی۔ واہ گرو جی کا خالصہ، واہ